ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਭਰਮ ਭਾਗ ਸੱਤਵਾਂ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਲਾਹੀ ਕੁਦਰਤ ਵਿੱਚ ਦੂਜੇ ਦੋਏ ਦੇ ਅਟਲ ਅਸੂਲ ਅਨੁਸਾਰ ਹਰ ਇੱਕ ਗੱਲ ਦਾ ਜੋੜਾ ਬਣਿਆ ਹੋਇਆ ਹੈ। ਹਾਂਜੀ, ਇਲਾਹੀ ਕੁਦਰਤ ਵਿੱਚ ਦੂਜੇ ਦੋਏ ਦੇ ਡਿਊਐਲਟੀ ਦੇ ਅਟਲ ਅਸੂਲ ਅਨੁਸਾਰ ਹਰ ਇੱਕ ਗੱਲ ਦਾ ਜੋੜਾ ਬਣਿਆ ਹੋਇਆ ਹੈ, ਜਿਹਾ ਕਿ ਸੁੱਖ ਦੁੱਖ, ਸਰਦੀ ਗਰਮੀ, ਚੰਗਾ ਮਾੜਾ, ਊਚ ਨੀਚ, ਪੁੰਨ ਪਾਪ, ਪਿਆਰ ਕਿਰਨਾ, ਗੁਣ ਔਗਣ, ਜੀਵਨ ਮੌਤ, ਸੁਰਗ ਨਰਕ, ਦਿਨ ਰਾਤ, ਚਾਨਣ ਹਨੇਰਾ, ਠੰਡਾ ਤੱਤਾ, ਦੇਵਤੇ ਦੈਂਤ, ਪਰਮਾਤਮਾ ਮਾਇਆ ਆਦਿ, ਜਿੱਥੇ ਸਾਡੀ ਬੁੱਧੀ ਦੇ ਵਿਕਾਸ ਦੁਆਰਾ ਨਵੀਨ ਵਿੱਦਿਆ ਅਤੇ ਆਧੁਨਿਕ ਵਿਗਿਆਨ ਦੇ ਜ਼ਰੀਏ ਸੁੱਖ ਆਰਾਮ, ਭੋਗ ਵਿਲਾਸ, ਮਨੋਰੰਜਨ, ਦਿਮਾਗੀ ਫਿਲਾਸਫੀ, ਖਿਆਲੀ ਉਡਾਰੀਆਂ, ਧਾਰਮਿਕ ਗਿਆਨ, ਨਵੀਨ ਸੱਭਿਅਤਾ ਦੀਆਂ ਪ੍ਰਾਪਤੀਆਂ ਟੀਸੀ ਤਾਂ ਵਿਕਸਿਤ ਹੋ ਚੁੱਕੀਆਂ ਹਨ। ਉੱਥੇ ਦੂਜੈਗੀ ਦੇ ਅਸੂਲ ਅਨੁਸਾਰ ਉੱਪਰ ਲਿਖੇ ਤੱਤਾਂ ਦੇ ਐਨ ਉਲਟ ਉਸੇ ਮਿਕਦਾਰ ਵਿੱਚ ਅਤੇ ਤੀਖਣਤਾ ਨਾਲ ਜਗਤ ਵਿੱਚ ਦੁੱਖ, ਕਲੇਸ਼, ਈਰਖਾ, ਦੁਐਤ, ਵੈਰ, ਵਿਰੋਧ, ਫਰੇਬ, ਖੁਦਗਰਜ਼ੀ, ਕੁਲਝਣਾ, ਅਸ਼ਾਂਤੀ, ਔਗਣਾਂ ਦਾ ਵਰਤ ਵਰਤਾਰਾ ਵੱਧ ਰਿਹਾ ਹੈ। ਹਾਂਜੀ, ਜਿਸ ਤਰ੍ਹਾਂ ਜਿਸ ਤਰ੍ਹਾਂ ਸੁੱਖ ਆਰਾਮ, ਮਾਇਕੀ ਸੁੱਖ, ਵਿਗਿਆਨ ਦੀ ਤਰੱਕੀ ਹੋ ਰਹੀ ਹੈ, ਉਸੇ ਮਿਕਦਾਰ ਅਤੇ ਉਸੇ ਤੀਖਣਤਾ ਨਾਲ ਜਗਤ ਵਿੱਚ ਦੁੱਖ, ਕਲੇਸ਼, ਈਰਖਾ, ਦੁਐਤ, ਵੈਰ, ਵਿਰੋਧ, ਫਰੇਬ, ਖੁਦਗਰਜ਼ੀ, ਕੁਲਝਣਾ, ਅਸ਼ਾਂਤੀ, ਔਗਣਾਂ ਦਾ ਵਰਤ ਵਰਤਾਰਾ ਵੱਧ ਰਿਹਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾਂ ਦੇ ਅਟਲ ਅਸੂਲ ਅਨੁਸਾਰ ਸਾਡੇ ਖਿਆਲਾਂ, ਭਾਵਨਾਵਾਂ ਅਤੇ ਕਰਮਾਂ ਦਾ ਨਤੀਜਾ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਦੇ ਦਾਇਰੇ ਅੰਦਰ ਸੁੱਖ ਦੇ ਨਾਲ ਦੁੱਖ ਇਉਂ ਚਿੰਬੜਿਆ ਹੋਇਆ ਹੈ ਜਿਵੇਂ ਚਾਨਣ ਪਿੱਛੇ ਹਨੇਰਾ ਅਤੇ ਜੀਵਨ ਪਿੱਛੇ ਮੌਤ। ਹਾਂਜੀ, ਇਹ ਤ੍ਰੈਗੁਣਾ ਮਾਇਕੀ ਮੰਡਲ ਦੇ ਦਾਇਰੇ ਅੰਦਰ ਸੁੱਖ ਦੇ ਨਾਲ ਦੁੱਖ ਇਉਂ ਚਿੰਬੜਿਆ ਹੋਇਆ ਹੈ ਜਿਵੇਂ ਚਾਨਣ ਪਿੱਛੇ ਹਨੇਰਾ ਅਤੇ ਜੀਵਨ ਪਿੱਛੇ ਮੌਤ। ਇਸ ਲਈ ਜਦ ਅਸੀਂ ਸੁੱਖ ਦੇ ਸਾਧਨ ਕਰਦੇ ਹਾਂ, ਉਸਦੇ ਅੰਤਰਗਤ ਲੁਕੇ ਹੋਏ ਦੁੱਖ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਜਨਮਮ ਤਾਂ ਮਰਣੰ, ਹਰਖੰਗ ਤਾਂ ਸੋਗੰ, ਪੋਗੰ ਤਾਂ ਰੋਗੰ, ਊਚੰ ਤਾਂ ਨੀਚੰ, ਨਾਨਾ ਸੁਮੂਚੰ, ਰਾਜੰ ਤਾਂ ਮਾਨੰ, ਅਭਿਮਾਨੰ ਤਾਂ ਹੀਨੰ, ਪਰਿਵਿਰਤ ਮਾਰਗ ਵਰਤਤਮ ਬਿਨਾਸਨਮ। ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੈ ਸੁਖ, ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਜਿਸ ਸੁਖ ਲਈ ਅਸੀਂ ਇਤਨੀ ਵਿੱਦਿਆ ਅਤੇ ਵਿਗਿਆਨ ਪੜ੍ਹਦੇ ਹਾਂ ਅਤੇ ਘਾਲਣਾ ਕਰਦੇ ਹਾਂ, ਉਸੇ ਸੁਖ ਦੇ ਪਿਛੋਕੜ ਵਿੱਚ ਛੁਪੇ ਹੋਏ ਦੁੱਖ ਦਾ ਆਉਣਾ ਵੀ ਲਾਜ਼ਮੀ ਹੈ। ਹਾਂਜੀ, ਜਿਸ ਸੁਖ ਲਈ ਅਸੀਂ ਇਤਨੀ ਵਿੱਦਿਆ ਵਿਗਿਆਨ ਪੜ੍ਹਦੇ ਹਾਂ ਅਤੇ ਘਾਲਣਾ ਕਰਦੇ ਹਾਂ, ਉਸੇ ਸੁਖ ਦੇ ਪਿਛੋਕੜ ਵਿੱਚ ਛੁਪੇ ਹੋਏ ਦੁੱਖ ਦਾ ਆਉਣਾ ਵੀ ਲਾਜ਼ਮੀ ਹੈ। ਦੂਜੇ ਲਫ਼ਜ਼ਾਂ ਵਿੱਚ, ਇਸ ਮਾਇਕੀ ਅਤੇ ਮਾਨਸਿਕ ਸੁੱਖ ਬਿਰਖ ਕੀ ਛਾਇਆ ਜਾਂ ਬੱਦਲ ਵਾਂਗ ਆਰਜ਼ੀ ਅਤੇ ਭਰਮ ਭੁਲਾਵਾ ਹੀ ਹੈ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਬਾਰੂ ਭੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ, ਉਰਜਿਓ ਕਹਾਂ ਗਵਾਰ। ਜੇਕਰ ਮਾਇਕੀ ਸੁਖ ਦੇ ਮਗਰੋਂ ਦੁੱਖ ਲਾਜ਼ਮੀ ਹੈ, ਤਾਂ ਐਸੇ ਆਰਜ਼ੀ ਸੁਖ ਦੀ ਲਾਲਸਾ ਵੀ ਭਰਮ ਭੁਲਾਵਾ ਹੀ ਹੈ। ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਇ, ਸੁਖੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਤ੍ਰੈ ਗੁਣੀ ਮਾਇਕੀ ਸਰੀਰਕ ਮਾਨਸਿਕ ਅਤੇ ਦਿਮਾਗੀ ਪ੍ਰਾਪਤੀਆਂ ਨੂੰ ਸੁੱਖ ਦਾ ਸਾਧਨ ਸਮਝਣਾ ਵੀ ਸਾਡਾ ਭਰਮ ਭੁਲੇਖਾ ਹੀ ਹੈ। ਜੇਕਰ ਸਾਡੀਆਂ ਸਰੀਰਕ, ਦਿਮਾਗੀ ਅਤੇ ਮਾਨਸਿਕ ਪ੍ਰਾਪਤੀਆਂ ਨਾਲ ਸਦੀਵੀ ਅਤੇ ਸੱਚੇ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੁੰਦੀ ਤਾਂ ਸਾਡੀਆਂ ਉੱਚੀਆਂ ਵਿੱਦਿਅਕ ਪ੍ਰਾਪਤੀਆਂ ਆਧੁਨਿਕ ਵਿਗਿਆਨ, ਤੀਖਣ ਬੁੱਧੀ, ਨਵੀਨ ਸੱਭਿਅਤਾ ਨਾਲ ਹੁਣ ਤਾਂ ਹੀ ਸਮੁੱਚਾ ਸੰਸਾਰ ਦੈਵੀ ਸੁਰਗ ਬਣਿਆ ਹੁੰਦਾ, ਜਿੱਥੇ ਦੁੱਖ ਕਲੇਸ਼ ਉੱਕਾ ਹੀ ਨਾ ਰਹਿੰਦਾ। ਪਰ ਪ੍ਰਤੱਖ ਜ਼ਾਹਿਰ ਹੈ ਕਿ ਉੱਪਰ ਦਸੀਆਂ ਬੇਅੰਤ ਦਿਮਾਗੀ ਮਾਨਸਿਕ ਸਾਧਨਾਵਾਂ ਅਤੇ ਪ੍ਰਾਪਤੀਆਂ ਦੇ ਬਾਵਜੂਦ ਸਮੁੱਚੀ ਇਨਸਾਨੀਅਤ ਦਿਨ ਬ ਦਿਨ ਨਿਗਰਦੀ ਅਤੇ ਦੁਖੀ ਹੁੰਦੀ ਜਾਂਦੀ ਹੈ ਅਤੇ ਸਾਡੇ ਔਗਣ ਘਟਣ ਦੀ ਬਜਾਏ ਵੱਧਦੇ ਜਾ ਰਹੇ ਹਨ, ਜਿਸ ਕਾਰਨ ਸੰਸਾਰ ਵਿੱਚ ਵੈਰ ਵਿਰੋਧ, ਈਰਖਾ, ਰਿਸ਼ਵਤ, ਬੇਈਮਾਨੀ, ਧੋਖੇਬਾਜ਼ੀ, ਸਾੜਾ, ਕੁਲਝਣਾ, ਨਿੰਦਾ, ਚੁਗਲੀ, ਝੂਠ, ਫਰੇਬ, ਖੁਦਗਰਜ਼ੀ, ਦੁੱਖ, ਕਲੇਸ਼, ਅਸ਼ਾਂਤੀ, ਡਰ, ਚਿੰਤਾ, ਦਵੈਤ, ਬਦਲੇ ਦੀ ਭਾਵਨਾ, ਤਸਵ, ਜ਼ੁਲਮ, ਲੜਾਈ, ਝਗੜੇ, ਧੜੇਬਾਜ਼ੀ, ਵਿਸ਼ਵਾਸਘਾਤ, ਖੋਹਾ ਖਾਹੀ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਮੈਂ ਮੇਰੀ ਆਦਿ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਜ਼ੋਰਾਂ 'ਤੇ ਪ੍ਰਵਿਰਤ ਹੈ। ਸਾਡੀ ਸਰੀਰਕ ਸਿਹਤ ਅਤੇ ਮਾਨਸਿਕ ਕੁਸ਼ਲਤਾ ਵੀ ਇਹੀ ਹਾਲ ਹੈ। ਜਿਉਂ ਜਿਉਂ ਸਾਡੀ ਚਿਕਿਤਸਾ ਵਿਗਿਆਨ, ਮੈਡੀਕਲ ਸਾਇੰਸ ਦਾ ਵਿਕਾਸ ਹੋ ਰਿਹਾ ਹੈ, ਤਿਉਂ ਤਿਉਂ ਸੰਸਾਰ ਵਿੱਚ ਸਰੀਰਕ ਬਿਮਾਰੀਆਂ ਵੀ ਵੱਧ ਰਹੀਆਂ ਹਨ ਅਤੇ ਨਾਲ ਹੀ ਮਾਨਸਿਕ ਬਿਮਾਰੀਆਂ, ਮੈਂਟਲ ਡਿਜ਼ੀਜ਼ ਦਾ ਵਾਧਾ ਹੋ ਰਿਹਾ ਹੈ। ਇਸੇ ਕਾਰਨ ਬਲੱਡ ਪ੍ਰੈਸ਼ਰ, ਮਾਨਸਿਕ ਤਣਾਓ, ਨਸਾਂ ਦੀ ਕਮਜ਼ੋਰੀ, ਦਿਮਾਗੀ ਦੌਰਾ, ਮਿਰਗੀ, ਨਸਾਂ ਦਾ ਦੌਰਾ, ਪਾਗਲਪਨ ਆਦਿ ਅਤੇ ਅਤੀ ਮਹੋਲਕ ਬਿਮਾਰੀਆਂ ਵੀ ਵੱਧ ਰਹੀਆਂ ਹਨ। ਮਰਜ਼ ਵੱਧਦੀ ਗਈ ਜਿਉਂ ਜਿਉਂ ਦਵਾ ਕੀ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਵਿੱਦਿਆ ਅਤੇ ਵਿਗਿਆਨ ਨਹੀਂ ਪੜ੍ਹਨਾ ਜਾਂ ਵਿਗਿਆਨਕ ਪ੍ਰਾਪਤੀਆਂ ਤੋਂ ਲਾਹਾ ਨਹੀਂ ਲੈਣਾ, ਪਰ ਨਿਰੀਆਂ ਪੂਰੀਆਂ ਦਿਮਾਗੀ, ਵਿੱਦਿਅਕ, ਵਿਗਿਆਨਕ ਪ੍ਰਾਪਤੀਆਂ ਨੂੰ ਸਦੀਵੀ ਸੁੱਖ ਦਾ ਨਿਰੋਲ ਅਤੇ ਕੇਵਲ ਸਾਧਨ ਸਮਝ ਕੇ ਇਸੇ ਵਿੱਚ ਗਲਤਾਨ ਅਤੇ ਮਸਤ ਰਹਿਣਾ ਸਾਡੀ ਬਹੁਤ ਵੱਡੀ ਭੁੱਲ ਹੈ ਅਤੇ ਭਰਮ ਭੁਲੇਖਾ ਹੈ। ਗੁਰਬਾਣੀ ਅਨੁਸਾਰ ਸੱਚੇ ਸੁੱਚੇ ਸਦੀਵੀ ਅਟਲ ਸੁੱਖ ਦੀ ਪ੍ਰਾਪਤੀ ਲਈ ਇੱਕੋ ਇੱਕ ਸਾਧਨ ਕੇਵਲ ਆਤਮਿਕ ਤੱਤ ਗਿਆਨ ਅਥਵਾ ਨਾਮ ਅਥਵਾ ਪ੍ਰਭੂ ਸ਼ਰਨ ਹੀ ਦੱਸਿਆ ਗਿਆ ਹੈ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਐ, ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਨਸੇ ਸੁਖ ਪਾਇਆ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਆਉਣ 'ਤੇ ਹਨੇਰਾ ਅਤੇ ਉਸ ਵਿੱਚੋਂ ਉਪਜੇ ਸਾਰੇ ਦੁੱਖ ਕਲੇਸ਼, ਭਰਮ ਭੁਲੇਖੇ ਆਪੇ ਛਾਈ ਮਾਈ ਹੋ ਜਾਂਦੇ ਹਨ, ਕੱਢਣ ਦੀ ਖੇਚਲ ਨਹੀਂ ਕਰਨੀ ਪੈਂਦੀ। ਉਸੇ ਤਰ੍ਹਾਂ ਮਨ ਦੇ ਅੰਦਰ ਆਤਮ ਪ੍ਰਕਾਸ਼ ਅਥਵਾ ਨਾਮ ਉਦੈ ਹੋਣ 'ਤੇ ਸਾਡੇ ਸਾਰੇ ਮਾਨਸਿਕ ਭਰਮ ਭੁਲੇਖੇ ਆਪੂ ਸਹਿਜ ਸੁਭਾਏ ਉੱਡ ਪੁੱਟ ਜਾਂਦੇ ਹਨ। ਪਰ ਸਾਡੀ ਤੀਖਣ ਬੁੱਧੀ ਅਤੇ ਵਿਗਿਆਨਕ ਚਮਤਕਾਰਾਂ ਨਾਲ ਚੁੰਧਿਆਇਆ ਹੋਇਆ ਮਨ ਇਹਨਾਂ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ਾਂ ਨੂੰ ਮੰਨਣ ਲਈ ਤਿਆਰ ਹੀ ਨਹੀਂ, ਜਾਂ ਓਪਰੇ ਜੇ ਮਨ ਨਾਲ ਹਾਮੀ ਭਰ ਛੱਡਦਾ ਹੈ, ਜਾਂ ਜਾਣ ਬੁੱਝ ਕੇ ਮਚਲਾ ਹੋਇਆ ਹੋਇਆ ਹੈ। ਸਾਡੇ ਮਨ ਦੀ ਇਹ ਅਗਿਆਨਤਾ ਦੀ ਅਵਸਥਾ ਹੀ ਮਾਨਸਿਕ ਭਰਮਗੜ ਦੇ ਅੰਧਕਾਰ ਦਾ ਭਰਮ ਭੁਲੇਖਾ ਹੈ। ਇਸ ਤਰ੍ਹਾਂ ਆਤਮਿਕ ਤੱਤ ਗਿਆਨ ਅਥਵਾ ਨਾਮ ਤੋਂ ਬਗੈਰ ਤ੍ਰੈ ਗੁਣੀ ਮਾਇਕੀ ਮੰਡਲ ਦੇ ਹੋਂ ਤਾਰੀ ਖਿਆਲ ਸੋਚਣੀ ਰੀਝਾਂ ਚਾਓ ਨਿਸ਼ਚੇ ਸ਼ਰਧਾ ਭਾਵਨੀ ਮੋਹ ਪ੍ਰੀਤ ਪਿਆਰ ਵਰਤਾਰਾ ਵਿੱਦਿਆ ਵਿਗਿਆਨ ਕਰਮ ਧਰਮ ਕਿਰਿਆ ਪ੍ਰਚਾਰ ਪ੍ਰਾਪਤੀਆਂ ਜੀਵਨ ਜੀਵਨ ਸੇਧ ਜੰਮਣ ਮਰਨ ਆਦਿ ਸਭ ਕੁਛ ਬਿਰਖ ਕੀ ਛਾਇਆ ਵਾਂਗ ਆਰਜ਼ੀ ਦੁੱਖਾਂ ਦਾ ਕਾਰਣ ਕਲੇਸ਼ਾਂ ਦਾ ਮੁੱਢ ਅਗਿਆਨਤਾ ਦਾ ਅੰਧ ਗੁਬਾਰ ਨਰਕ ਕੋਰਕਾ ਦੁਆਰਾ ਅਤੇ ਮਾਨਸਿਕ ਭਰਮ ਭੁਲਾਵਾ ਹੀ ਹੈ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬੇਕਾਨਾ। ਹੈਰਾਨੀ ਦੀ ਗੱਲ ਹੈ ਕਿ ਇਤਨੇ ਧਰਮਾਂ, ਧਰਮ ਗ੍ਰੰਥਾਂ, ਧਰਮ ਪ੍ਰਚਾਰ, ਨਵੀਨ ਵਿੱਦਿਆ, ਵਿਗਿਆਨਕ ਪ੍ਰਾਪਤੀਆਂ ਦੇ ਬਾਵਜੂਦ ਸਾਨੂੰ ਅਜੇ ਤਾਈਂ ਇਸ ਵੱਡੇ ਭਰਮ ਗੜ ਦੇ ਅੰਧ ਗੁਬਾਰ ਦੇ ਭਰਮ ਭੁਲੇਖਿਆਂ ਦਾ ਪਤਾ ਹੀ ਨਹੀਂ ਲੱਗਾ, ਭੇਦ ਹੀ ਨਹੀਂ ਆਇਆ, ਨਿਸ਼ਚਾ ਹੀ ਨਹੀਂ ਆਇਆ। ਅਣਜਾਣ ਹਾਂ, ਬੇਪਰਵਾਹ ਹਾਂ, ਜਾਂ ਜਾਣ ਬੁੱਝ ਕੇ ਮਚਲੇ ਹੋਏ ਹੋਏ ਹਾਂ। ਅਸੀਂ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਅਤੇ ਖੋਜ ਕਰਨੀ ਹੈ ਅਤੇ ਆਪਣੇ ਮਾਇਕੀ ਜੀਵਨ ਵਿੱਚ ਵਿਚਰਦਿਆਂ ਹੋਇਆਂ ਇਹਨਾਂ ਤੋਂ ਲਾਭ ਲੈਣਾ ਹੈ। ਪਰ ਨਿਰੀਆਂ ਪੁਰੀਆਂ ਦਿਮਾਗੀ ਵਿੱਦਿਅਕ ਪੜ੍ਹਾਈਆਂ, ਵਿਗਿਆਨਕ ਪ੍ਰਾਪਤੀਆਂ, ਸਿਆਣਪਾਂ, ਚਤਰਾਈਆਂ, ਸਰੀਰਕ ਸੁੱਖ, ਮਾਨਸਿਕ ਐਸ਼, ਧਾਰਮਿਕ ਗਿਆਨ, ਵਾਦ ਵਿਵਾਦ, ਜੀਵਨ ਫਲਾਸਫੀਆਂ, ਜੀਵਨ ਦੀਆਂ ਕਾਮਯਾਬੀਆਂ, ਨਵੀਨ ਸੱਭਿਅਤਾ ਨੂੰ ਹੀ ਜੀਵਨ ਆਧਾਰ ਅਤੇ ਜੀਵਨ ਮਨੋਰਥ ਸਮਝ ਕੇ ਇਹਨਾਂ ਵਿੱਚ ਗ੍ਰਸੇ ਰਹਿਣਾ ਸਾਡਾ ਮਾਨਸਿਕ ਭਰਮ ਭੁਲਾਵਾ ਹੈ। ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਹੈ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ। ਇਸ ਤਰ੍ਹਾਂ ਮਾਇਕੀ ਅਤੇ ਮਾਨਸਿਕ ਪ੍ਰਾਪਤੀਆਂ ਵਿੱਚ ਗਲਤਾਨ ਹੋ ਕੇ ਆਤਮਕ ਜੀਵਨ ਸੇਧ ਨੂੰ ਭੁੱਲਣਾ ਹੀ ਸਾਡਾ ਭਰਮ ਭੁਲੇਖਾ ਹੈ। ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੇ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਆਸਾ ਭਰਮ ਵਿਕਾਰ ਮੋਹ, ਇਨ ਮਹਿ ਲੋਭਾਨਾ, ਝੂਠ ਸਮੱਗਰੀ ਮਨ ਵਸੀ, ਪਾਰ ਬ੍ਰਹਮ ਨਾ ਜਾਨਾ। ਜਿੱਥੇ ਅਸੀਂ ਮਾਇਕੀ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਕਰਨੀ ਹੈ, ਉਸ ਦੇ ਨਾਲ ਨਾਲ ਆਪਣੇ ਅਸਲੀ ਅਤੇ ਸੱਚੇ ਜੀਵਨ ਮਨੋਰਥ ਨੂੰ ਯਾਦ ਰੱਖਣਾ ਹੈ ਅਤੇ ਇਸ ਆਤਮਿਕ ਜੀਵਨ ਸੇਧ ਲਈ ਉੱਦਮ ਵੀ ਕਰਨਾ ਹੈ। ਅਕਲ ਇਹ ਨਾ ਆਖੀਏ, ਅਕਲ ਗਵਾਈਏ ਬਾਦ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀ ਜੈ ਦਾਨ, ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਇਹਨਾਂ ਪੰਕਤੀਆਂ ਦਾ ਮਤਲਬ ਇਹ ਹੈ ਕਿ ਜੋ ਸਾਨੂੰ ਦਿਮਾਗੀ ਅਕਲ ਰੱਬ ਨੇ ਬਖਸ਼ੀ ਹੈ, ਉਸ ਨੂੰ ਨਿਰੇ ਪੁਰੇ ਮਾਇਕੀ ਅਤੇ ਮਾਨਸਿਕ ਪੜ੍ਹਾਈਆਂ ਅਤੇ ਫਿਲਾਸਫੀਆਂ ਦੇ ਵਾਦ ਵਿਵਾਦ ਅਤੇ ਪ੍ਰਾਪਤੀਆਂ ਵਿੱਚ ਜਾਇਆ ਨਹੀਂ ਕਰਨਾ, ਬਲਕਿ ਇਸੇ ਅਕਲ ਨਾਲ ਆਪਣੇ ਸਾਹਿਬ ਅਥਵਾ ਪਰਮਾਤਮਾ ਨੂੰ ਯਾਦ ਕਰਨਾ ਹੈ। ਹਾਂਜੀ, ਇਸੇ ਅਕਲ ਨਾਲ ਆਪਣੇ ਸਾਹਿਬ ਅਥਵਾ ਪਰਮਾਤਮਾ ਨੂੰ ਯਾਦ ਕਰਨਾ ਹੈ, ਉਸਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਨਾ ਹੈ। ਇਸ ਤਰ੍ਹਾਂ ਬਖਸ਼ੀ ਹੋਈ ਅਕਲ ਨਾਲ ਬ੍ਰਹਮ ਗਿਆਨ ਨੂੰ ਬੁੱਝਣਾ ਹੈ ਅਤੇ ਆਤਮਿਕ ਗਿਆਨ ਨਾਲ ਨਾਮ ਦੀ ਰੋਸ਼ਨੀ ਵਿੱਚ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਕੇ ਆਤਮਿਕ ਪ੍ਰਕਾਸ਼ ਨਾਲ ਰੋਸ਼ਨਾਈ ਹੋਈ ਅਕਲ ਅਥਵਾ ਵਿਵੇਕ ਬੁੱਧੀ ਦੇ ਜ਼ਰੀਏ ਆਤਮਿਕ ਤੱਤ ਗਿਆਨ ਦਾ ਦਾਨ ਕਰਨਾ ਹੈ। ਗੁਰੂ ਬਾਬੇ ਨੇ ਸਾਫ਼ ਤੌਰ 'ਤੇ ਦੱਸਿਆ ਹੈ ਕਿ ਪਰਮਾਰਥ ਅਥਵਾ ਆਤਮਕ ਪੰਧ ਦਾ ਇਹੋ ਇੱਕੋ ਇੱਕ ਸਾਧਨ ਹੈ। ਆਤਮ ਪ੍ਰਕਾਸ਼ ਅਥਵਾ ਨਾਮ ਤੋਂ ਬਗੈਰ ਨਿਰੀਆਂ ਪੁਰੀਆਂ ਪਦਾਰਥਕ, ਵਿੱਦਿਅਕ, ਵਿਗਿਆਨਕ ਅਤੇ ਸਮਾਜਿਕ ਪੜ੍ਹਾਈਆਂ ਅਤੇ ਪ੍ਰਾਪਤੀਆਂ ਮਾਇਕੀ ਸ਼ੈਤਾਨ ਹੀ ਹਨ ਜੋ ਸਾਨੂੰ ਆਤਮਕ ਜੀਵਨ ਮਨੋਰਥ ਤੋਂ ਦੁਰੇਡੇ ਲਾ ਜਾਂਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਜੀਵਨ ਦੇ ਦੋ ਪੱਖ ਹਨ। ਪਹਿਲਾ ਹੈ ਆਤਮਿਕ ਜੀਵਨ ਨੂੰ ਭੁਲਾ ਕੇ ਜਾਂ ਬੇਪਰਵਾਹ ਅਥਵਾ ਮਨਮੁਖ ਹੋ ਕੇ ਨਿਰੇ ਪੁਰੇ ਮਾਇਕੀ ਜੀਵਨ ਵਿੱਚ ਗਲਤਾਨ ਹੋਣਾ। ਇਹ ਜਗ ਮਹਿ ਮੋਹ ਹੈ ਪਾਸਾਰਾ, ਮਨਮੁਖ ਅਗਿਆਨੀ ਅੰਧ ਅੰਧਾਰਾ, ਧੰਦੇ ਧਾਵਤ ਜਨਮ ਗਵਾਇਆ, ਬਿਨ ਨਾਵੈ ਦੁੱਖ ਪਾਇਆ। ਮਾਇਆ ਮੋਹ ਚਿਤਵ ਦੇ ਬੋ ਆਸਾ ਲੋਭ ਵਿਕਾਰ, ਮਨਮੁਖ ਅਸਥਿਰ ਨਾ ਥੀਏ, ਮਰ ਬਿਨਸ ਜਾਏ ਖਿਨਵਾਰ। ਦੂਸਰਾ ਸਾਡਾ ਜੀਵਨ ਦਾ ਪੱਖ ਹੈ ਕਿ ਮਾਇਕੀ ਜੀਵਨ ਦੇ ਨਾਲ ਨਾਲ ਆਤਮਕ ਜੀਵਨ ਦੀ ਪੜ੍ਹਾਈ ਅਥਵਾ ਖੋਜ ਕਰਨੀ। ਨਾਮਾ ਕਹੇ ਤਿਲੋਚਨਾ, ਮੁਖ ਤੇ ਨ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੁਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਜਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਪਹਿਲੀ ਅਵਸਥਾ ਵਿੱਚ ਅਸੀਂ ਮਨਮੁੱਖ ਹੋ ਜਾਂਦੇ ਹਾਂ। ਹਾਂਜੀ, ਪਹਿਲੀ ਅਵਸਥਾ ਫਿਰ ਦੁਹਰਾ ਦਈਏ ਮਹਾਂਪੁਰਸ਼ਾਂ ਦੇ ਬਚਨਾਂ ਦੁਆਰਾ ਕਿ ਆਤਮਿਕ ਜੀਵਨ ਨੂੰ ਭੁਲਾ ਕੇ ਬੇਪਰਵਾਹ ਹੋ ਕੇ ਮਨਮੁੱਖ ਹੋ ਕੇ ਨਿਰੇ ਪੁਰੇ ਮਾਇਕੀ ਜੀਵਨ ਵਿੱਚ ਗਲਤਾਨ ਹੋਣਾ, ਇਹ ਹੈ ਪਹਿਲੀ ਅਵਸਥਾ। ਇਸ ਵਿੱਚ ਅਸੀਂ ਮਨਮੁੱਖ ਹੋ ਜਾਂਦੇ ਹਾਂ ਅਤੇ ਮਾਇਆ ਵਿੱਚ ਗਲਤਾਨ ਹੋ ਕੇ ਦੁੱਖ ਸੁੱਖ ਭੋਗਦੇ ਹਾਂ ਅਤੇ ਆਵਾਗਮਨ ਵਿੱਚ ਵਿਚਰਦਿਆਂ ਸਾਡੇ ਹਾਵੇ ਕਦੇ ਨਹੀਂ ਮੁੱਕਦੇ। ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ ਜਿਨ ਕੀਤਾ ਤਿਸੈ ਨ ਜਾਣੀ ਅੰਧਾ ਤਾਂ ਦੁੱਖ ਸਹੇ ਪੁਰਾਣੀਆਂ। ਦੂਜੀ ਅਵਸਥਾ ਕਿ ਆਤਮਿਕ ਜੀਵਨ ਦੀ ਪੜ੍ਹਾਈ ਅਤੇ ਖੋਜ ਕਰਨੀ ਮਾਇਕੀ ਜੀਵਨ ਦੇ ਨਾਲ ਨਾਲ। ਦੂਜੀ ਅਵਸਥਾ ਵਿੱਚ ਜੀਵ ਆਪਣੇ ਕਰਤੇ ਦੀਆਂ ਬਖਸ਼ੀਆਂ ਹੋਈਆਂ ਮਾਇਕੀ ਦਾਤਾਂ ਮਾਣਦਾ ਹੋਇਆ ਵੀ ਇਸ ਵਿੱਚ ਗ੍ਰਸਤ ਅਥਵਾ ਖਚਿਤ ਨਹੀਂ ਹੁੰਦਾ ਅਤੇ ਆਪਣੇ ਦਾਤੇ ਅਕਾਲ ਪੁਰਖ ਨੂੰ ਯਾਦ ਰੱਖਦਾ ਹੈ। ਇਸ ਤਰ੍ਹਾਂ ਇਹ ਗੁਰਮੁਖ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਕਰਦੇ ਹਨ। ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੇ ਮੁਰਾਰ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਈਏ ਮੁਕਤ। ਇਸ ਵਿਚਾਰ ਦਾ ਜ਼ਰੂਰੀ ਨੁਕਤਾ ਮਾਇਆ ਦੇ ਪਤੀ ਅਕਾਲ ਪੁਰਖ ਨੂੰ ਯਾਦ ਕਰਨਾ ਅਥਵਾ ਸਿਮਰਨ ਕਰਨਾ ਹੈ। ਹਾਂਜੀ, ਇਸ ਵਿਚਾਰ ਦਾ ਜ਼ਰੂਰੀ ਨੁਕਤਾ ਮਾਇਆ ਦੇ ਪਤੀ ਮਾਇਆ ਦੇ ਮਾਲਕ ਅਕਾਲ ਪੁਰਖ ਨੂੰ ਯਾਦ ਕਰਨਾ ਅਥਵਾ ਸਿਮਰਨ ਕਰਨਾ ਹੈ। ਜੇ ਅਸੀਂ ਦਾਤੇ ਦੀ ਯਾਦ ਵਿੱਚ ਉਸਦੀਆਂ ਦਾਤਾਂ ਨੂੰ ਮਾਣਦੇ ਹਾਂ ਤਾਂ ਇੱਕ ਪਾਸੇ ਮਾਇਕੀ ਜੀਵਨ ਦਾ ਸੁੱਖ ਹੈ ਅਤੇ ਦੂਜੇ ਪਾਸੇ ਤਤ ਗਿਆਨ ਦਾ ਪ੍ਰਕਾਸ਼ ਅਥਵਾ ਨਾਮ ਦਾ ਆਨੰਦ ਮਾਣਦੇ ਹਾਂ। ਇਸ ਤਰ੍ਹਾਂ ਸਾਡੇ ਦੋਹਾਂ ਹੱਥਾਂ ਵਿੱਚ ਲੱਡੂ ਹੁੰਦੇ ਹਨ। ਜੇ ਦਾਤੇ ਨੂੰ ਭੁਲਾ ਕੇ ਮਾਇਆ ਦੀਆਂ ਦਾਤਾਂ ਭੋਗਦੇ ਹਾਂ ਤਾਂ ਇਹੋ ਮਾਇਆ ਨਾਗਣੀ ਬਣ ਕੇ ਸਾਨੂੰ ਖਾਂਦੀ ਹੈ ਅਤੇ ਸਾਡਾ ਜੀਵਨ ਦੁਖਦਾਈ ਬਣਿਆ ਰਹਿੰਦਾ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਮਾਇਆ ਮਮਤਾ ਮੋਹਨੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ। ਇਸ ਤਰ੍ਹਾਂ ਆਪਣੇ ਕੇਂਦਰ ਅਥਵਾ ਅਕਾਲ ਪੁਰਖ ਨੂੰ ਭੁੱਲਣਾ ਅਥਵਾ ਬੇਮੁਖ ਹੋਣਾ ਹੀ ਸਾਡੀ ਮੁੱਢਲੀ ਅਤੇ ਦੀਰਘ ਭੁੱਲ ਜਾਂ ਭਰਮ ਭੁਲਾਵਾ ਹੈ। ਅਸੀਂ ਪਰਦੇਸਾਂ ਵਿੱਚ ਕਮਾਈ ਕਰਨ ਜਾਂਦੇ ਹਾਂ, ਉੱਥੇ ਹੀ ਸਾਰੀ ਉਮਰ ਬਤੀਤ ਕਰਦੇ ਹਾਂ। ਪਰਦੇਸਾਂ ਵਿੱਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਦੇ ਸੁੱਖ ਆਰਾਮ ਲਈ ਘਰ ਬਣਾਉਂਦੇ ਹਾਂ, ਬੱਚੇ ਪਾਲਦੇ ਹਾਂ, ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਉਹਨਾਂ ਨੂੰ ਕੰਮ ਧੰਦਿਆਂ 'ਤੇ ਲਾਉਂਦੇ ਹਾਂ, ਉਹਨਾਂ ਦੀਆਂ ਸ਼ਾਦੀਆਂ ਕਰਦੇ ਹਾਂ, ਦੋਸਤ ਮਿੱਤਰ ਬਣਾਉਂਦੇ ਹਾਂ, ਰਿਸ਼ਤੇਦਾਰੀਆਂ ਬਣਾ ਲੈਂਦੇ ਹਾਂ, ਭਾਈਚਾਰੇ ਵਿੱਚ ਵਿਚਰਦੇ ਹਾਂ, ਉੱਥੋਂ ਦੀ ਬੋਲੀ ਬੋਲਦੇ ਹਾਂ, ਉੱਥੋਂ ਦੀ ਸੱਭਿਅਤਾ ਸਿੱਖਦੇ ਹਾਂ, ਉੱਥੇ ਹੀ ਦਿਲ ਲਾ ਲੈਂਦੇ ਹਾਂ, ਉੱਥੇ ਦੇ ਸ਼ਹਿਰੀ ਸਿਟੀਜ਼ਨ ਬਣ ਜਾਂਦੇ ਹਾਂ। ਇਹ ਸਭ ਕੁਝ ਕਰਦਿਆਂ ਹੋਇਆਂ ਵੀ ਅਸੀਂ ਆਪਣੀ ਪੁਰਾਣੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਨਹੀਂ ਛੱਡਦੇ ਅਤੇ ਆਪਣੇ ਨਿੱਜੀ ਦੇਸ਼ ਕੌਮ ਨੂੰ ਨਹੀਂ ਭੁੱਲਦੇ। ਸਾਡੇ ਅੰਦਰ ਆਪਣੇ ਅਸਲੀ ਦੇਸ਼ ਅਤੇ ਕੌਮ ਦੀ ਖਿੱਚ ਬਣੀ ਰਹਿੰਦੀ ਹੈ। ਜਦ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਆਪਣੇ ਦੇਸ਼ ਨੂੰ ਫੇਰੀਆਂ ਪਾਉਂਦੇ ਹਾਂ ਅਤੇ ਆਪਣੇ ਨਿੱਜ ਘਰ ਅਤੇ ਸੰਗੀਆਂ ਸਾਥੀਆਂ ਸੰਬੰਧੀਆਂ ਨੂੰ ਮਿਲ ਕੇ ਪੁਰਾਣੀਆਂ ਮਿੱਠੀਆਂ ਅਤੇ ਨਿੱਘੀਆਂ ਯਾਦਾਂ ਤਾਜ਼ਾ ਕਰਦੇ ਹਾਂ, ਜਿਸ ਨਾਲ ਮਨ ਨੂੰ ਅਤ ਖੁਸ਼ੀ ਪ੍ਰਾਪਤ ਹੁੰਦੀ ਹੈ। ਪਰ ਪਰਦੇਸਾਂ ਵਿੱਚ ਰਹਿੰਦਿਆਂ ਹੋਇਆਂ ਸਾਡੀ ਔਲਾਦ ਦੋ ਤਿੰਨ ਪੀੜ੍ਹੀਆਂ ਪਿੱਛੇ ਆਪਣੇ ਨਸਲੀ ਨਿੱਜੀ ਦੇਸ਼ ਤੋਂ ਬੇਪਰਵਾਹ ਹੋ ਜਾਂਦੀ ਹੈ ਅਤੇ ਆਪਣੇ ਨਵੇਂ ਦੇਸ਼ ਦੇ ਪੱਕੇ ਵਾਸੀ ਹੋ ਜਾਂਦੇ ਹਨ। ਉੱਥੋਂ ਦੇ ਰਸਮ ਰਿਵਾਜ ਸੱਭਿਅਤਾ ਵਿੱਚ ਹੀ ਰਚ ਮਿਚ ਜਾਂਦੇ ਹਨ। ਜੇਕਰ ਇਹਨਾਂ ਨੂੰ ਪਿਤਰੀ ਦੇਸ਼ ਜਾਂ ਸੱਭਿਅਤਾ ਬਾਬਤ ਜ਼ਿਕਰ ਕਰੀਏ ਤਾਂ ਇਹਨਾਂ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ, ਬਲਕਿ ਓਪਰੇ ਜੇ ਮਨ ਨਾਲ ਹਾਮੀ ਭਰਦੇ ਹਨ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਐਨ ਇਸੇ ਤਰ੍ਹਾਂ ਕਾਇਨਾਤ ਦੇ ਸਾਰੇ ਜੀਵ ਬ੍ਰਹਮ ਮੰਡਲ ਬੇਗਮਪੁਰਾ ਅਥਵਾ ਸੱਚਖੰਡ ਦੇ ਸ਼ਹਿਰੀ ਹਨ ਜੀ, ਅਤੇ ਮਾਇਕੀ ਮੰਡਲ ਵਿੱਚ ਇਲਾਹੀ ਹੁਕਮ ਅਨੁਸਾਰ ਕਿਸੇ ਮਨੋਰਥ ਲਈ ਆਏ ਹਨ। ਹਾਂਜੀ, ਕਾਇਨਾਤ ਦੇ ਸਾਰੇ ਜੀਵ ਬ੍ਰਹਮ ਮੰਡਲ ਬੇਗਮਪੁਰਾ ਅਥਵਾ ਸੱਚਖੰਡ ਦੇ ਸ਼ਹਿਰੀ ਹਨ, ਅਤੇ ਮਾਇਕੀ ਮੰਡਲ ਵਿੱਚ ਇਲਾਹੀ ਹੁਕਮ ਅਨੁਸਾਰ ਕਿਸੇ ਮਨੋਰਥ ਲਈ ਆਏ ਹਨ। ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਆਇਓ ਸੁਨਣ ਪੜਨ ਕੋ ਬਾਣੀ, ਨਾਮ ਵਿਸਾਰ ਲਗੇ ਅਨ ਲਾਲਚ, ਬਿਰਥਾ ਜਨਮ ਪਰਾਨੀ, ਬ੍ਰਹਮ ਮੰਡਲ ਹੀ ਸਾਰੇ ਜੀਵਾਂ ਦਾ ਅਸਲੀ ਸੱਚਾ ਨਿੱਜੀ ਦੇਸ਼ ਹੈ, ਅਤੇ ਮਾਇਕੀ ਮੰਡਲ ਪਰਦੇਸ਼ ਹੈ। ਇਸ ਮਾਇਕੀ ਮੰਡਲ ਵਿੱਚ ਕਈ ਜਨਮਾਂ ਤੋਂ ਵਿਚਰਦਿਆਂ ਹੋਇਆਂ ਸਹਿਜੇ ਸਹਿਜੇ ਸਾਨੂੰ ਆਪਣੇ ਅਸਲੀ ਨਿੱਜ ਦੇਸ਼ ਅਥਵਾ ਬ੍ਰਹਮ ਮੰਡਲ ਉਕਾ ਹੀ ਭੁੱਲ ਗਿਆ ਹੈ। ਕੂੜੇ ਸੰਸਾਰ ਰੂਪੀ ਪਰਦੇਸ਼ ਨੂੰ ਆਪਣਾ ਨਿੱਜੀ ਦੇਸ਼ ਸਮਝ ਕੇ ਇਸੇ ਵਿੱਚ ਖਚਿਤ ਗ੍ਰਸਤ ਅਥਵਾ ਗੁਆਚੇ ਹੋਏ ਹਾਂ। ਗੁਰਬਾਣੀ ਵਿੱਚ ਸਾਡੀ ਇਸ ਅਧੋਗਤੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾ ਹੈ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ, ਰਤਨ ਜਵੇਹਰ ਬੰਜਨ ਆਇਓ ਕਾਲਰ ਲਾਦ ਚਲਾਇਓ, ਜੈ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ। ਕਈ ਜਨਮਾਂ ਤੋਂ ਅਸੀਂ ਮਾਇਕੀ ਮੰਡਲ ਵਿੱਚ ਵਿਚਰਦਿਆਂ ਅਤੇ ਗਲਤਾਨ ਹੁੰਦਿਆਂ ਹੋਇਆਂ ਇਹ ਝੂਠਾ ਸੰਸਾਰ ਹੀ ਆਪਣਾ ਨਿੱਜ ਘਰ ਪ੍ਰਤੀਤ ਅਤੇ ਦ੍ਰਿੜ ਹੋ ਚੁੱਕਿਆ ਹੈ। ਜਗ ਝੂਠੇ ਕੋ ਸਾਚ ਜਾਣ ਕੇ ਤਾਂ ਸਿਉਂ ਰੁਚ ਉਪਜਾਈ। ਹਾਂਜੀ, ਕਈ ਜਨਮਾਂ ਤੋਂ ਇਸ ਮਾਇਕੀ ਮੰਡਲ ਵਿੱਚ ਵਿਚਰਦਿਆਂ ਅਤੇ ਗਲਤਾਨ ਹੁੰਦਿਆਂ ਹੋਇਆਂ ਇਹ ਝੂਠਾ ਸੰਸਾਰ ਹੀ ਆਪਣਾ ਨਿੱਜ ਘਰ ਪ੍ਰਤੀਤ ਅਤੇ ਦ੍ਰਿੜ ਹੋ ਚੁੱਕਿਆ ਹੈ। ਆਦਿ ਤੋਂ ਗੁਰੂਆਂ ਅਵਤਾਰਾਂ ਸੰਤਾਂ ਭਗਤਾਂ ਮਹਾਂਪੁਰਖਾਂ ਨੇ ਆਪਣੇ ਉਪਦੇਸ਼ਾਂ ਦੁਆਰਾ ਸਪਸ਼ਟ ਤੌਰ 'ਤੇ ਸਾਨੂੰ ਦੱਸਣ ਅਤੇ ਨਿਸ਼ਚਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੀਸਨਹਾਰ ਮਾਇਕੀ ਸੰਸਾਰ ਝੂਠਾ ਹੈ ਅਤੇ ਜੀਵ ਲਈ ਪਰਦੇਸ ਹੈ, ਅਤੇ ਬ੍ਰਹਮ ਮੰਡਲ ਹੀ ਜੀਵ ਦਾ ਅਸਲੀ ਸੱਚਾ ਨਿੱਜ ਦੇਸ਼ ਹੈ ਜਿਸ ਲਈ ਜੀਵ ਨੂੰ ਪ੍ਰੇਰਣਾ ਕਰਦੇ ਆਏ ਹਨ। ਡੱਡਾ ਡੇਰਾ ਇਹ ਨਹੀਂ ਜਹਿ ਡੇਰਾ ਤਹਿ ਜਾਨ, ਪੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਮਾਇਆ ਕੇ ਮਾਤੇ ਤੈ ਉੱਠ ਚੱਲਣਾ, ਰਾਚ ਰਹਿਓ ਤੂੰ ਸੰਗ ਸੁਪਨਾ। ਪਰ ਇਤਨੇ ਧਰਮਾਂ ਧਾਰਮਿਕ ਗ੍ਰੰਥਾਂ ਧਾਰਮਿਕ ਸੰਸਥਾਵਾਂ ਧਾਰਮਿਕ ਉਪਦੇਸ਼ਾਂ ਧਾਰਮਿਕ ਪ੍ਰਚਾਰ ਦੀ ਤਾੜਨਾ ਦੇ ਬਾਵਜੂਦ ਜੀਵ ਨੂੰ ਅਜੇ ਤਾਈਂ ਬ੍ਰਹਮ ਮੰਡਲ ਦੀ ਹੋਂਦ ਅਤੇ ਸੱਚਾਈ ਦੀ ਬਾਬਤ ਨਿਸ਼ਚਾ ਨਹੀਂ ਆਇਆ, ਅਤੇ ਅਸੀਂ ਉਸੇ ਤਰ੍ਹਾਂ ਇਸ ਪਰਦੇਸ ਰੂਪੀ ਝੂਠੇ ਸੰਸਾਰ ਨੂੰ ਨਿੱਜ ਦੇਸ਼ ਅਤੇ ਸੱਚਾ ਸਮਝੀ ਬੈਠੇ ਹਾਂ। ਕੋਠੇ ਮੰਡਪ ਮਾੜੀਆਂ ਲੱਗ ਪਏ ਗਾਵਾਰੀ, ਜਿਨ ਕੀ ਏ ਤਿਸੇ ਨਾ ਜਾਣੀ ਮਨਮੁਖ ਗੁਬਾਰੀ, ਇਹ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋਭਾਵੈ, ਜੋ ਉਪਜੈ ਸੋ ਸਗਲ ਬਿਨਾਸੈ, ਰਹਿਣ ਨਾ ਕੋ ਪਾਵੇ ਗੁਰਬਾਣੀ ਸੁਣ ਪੜ ਗਾ ਕੇ ਅਤੇ ਇਸ ਦੀ ਵਿਆਖਿਆ ਕਰਦਿਆਂ ਹੋਇਆਂ ਵੀ ਗੁਰਬਾਣੀ ਦੀ ਸੱਚਾਈ ਉੱਤੇ ਸਾਨੂੰ ਨਿਸ਼ਚਾ ਨਹੀਂ ਆਉਂਦਾ। ਉਂਝ ਤਾਂ ਅਸੀਂ ਧਰਮ ਦੇ ਪ੍ਰਚਾਰਕ ਅਤੇ ਠੇਕੇਦਾਰ ਬਣ ਕੇ ਭਲੇ ਭਲੇਰੇ ਬਣੇ ਫਿਰਦੇ ਹਾਂ, ਪਰ ਸਾਡਾ ਗੁਰਬਾਣੀ ਦੀ ਸੱਚਾਈ ਉੱਤੇ ਓਪਰਾ ਜਿਹਾ ਨਿਸ਼ਚਾ ਹੀ ਹੁੰਦਾ ਹੈ। ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ, ਪੜ੍ਹੀਏ ਗੁਣੀਏ ਕਿਆ ਕਥੀਏ, ਜਾਂ ਮੁੰਡੋ ਕੁੱਥਾ ਜਾਏ, ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ, ਆਪਣਾ ਕਹਿਆ ਆਪ ਨਾ ਕਮਾਵੇ। ਇਸ ਤਰ੍ਹਾਂ ਝੂਠੀ ਦੁਨੀਆ ਅਥਵਾ ਪਰਦੇਸ ਨੂੰ ਹੀ ਆਪਣਾ ਨਿੱਜ ਦੇਸ਼ ਸਮਝਣਾ ਅਤੇ ਇਸੇ ਵਿੱਚ ਗ੍ਰਸਤ ਹੋਣਾ ਹੀ ਸਾਡਾ ਵੱਡਾ ਮਾਨਸਿਕ ਭਰਮ ਭੁਲਾਵਾ ਹੈ। ਬ੍ਰਹਮ ਮੰਡਲ ਅਥਵਾ ਆਤਮ ਬੇਗੁਮਪੁਰਾ ਅਬਚਲ ਨਗਰ ਨਿੱਜ ਘਰ ਨੂੰ ਭੁੱਲਣਾ ਅਥਵਾ ਉਸ ਤੋਂ ਬੇਪਰਵਾਹ ਹੋਣਾ ਹੀ ਇਹ ਵੀ ਸਾਡਾ ਬਹੁਤ ਵੱਡਾ ਮਾਨਸਿਕ ਭਰਮ ਭੁਲਾਵਾ ਹੈ। 84 ਲੱਖ ਜੂਨਾਂ ਅਣਜਾਣੇ ਅਪੋਲ ਆਪਣੇ ਕਰਤੇ ਪਰਮੇਸ਼ਰ ਦੇ ਹੁਕਮ ਵਿੱਚ ਵਿਚਰ ਕੇ ਜੀਵਨ ਬਿਤਾਉਂਦੀਆਂ ਹਨ ਅਤੇ ਆਪਣੇ ਆਪੋ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਕਰਮ ਕਿਰਿਆ ਕਰਦੀਆਂ ਹਨ। ਉਹਨਾਂ ਦੇ ਰੱਬੀ ਹੁਕਮ ਦੀ ਰਵਾਨਗੀ ਨਾਲ ਸੁਰ ਕੀਤੇ ਸਾਰੇ ਕਰਮ ਸਹਿਜ ਸੁਭਾਏ ਭੋਲੇ ਭਾਏ ਆਪ ਮੁਹਾਰੇ ਸੇਵਾ ਪਰਉਪਕਾਰ ਨੇਕੀਆਂ ਪੁੰਨ ਅਤੇ ਭਲੇ ਹੀ ਹੁੰਦੇ ਹਨ, ਕਿਉਂਕਿ ਉਹਨਾਂ ਦੇ ਕਰਮਾਂ ਵਿੱਚ ਉਹਨਾਂ ਦੀ ਮੈਂ ਮੇਰੀ ਵਾਲੀ ਸਿਆਣਪ ਅਤੇ ਹੋਂ ਤਾਰੀ ਮਨ ਮਰਜ਼ੀ ਨਹੀਂ ਹੁੰਦੀ, ਜਿਸ ਕਾਰਨ ਉਹ ਕਰਮਬੱਧ ਨਹੀਂ ਹੁੰਦੇ ਅਤੇ ਜਮਾਂ ਦੇ ਚੀਰੇ ਵਿੱਚ ਨਹੀਂ ਆਉਂਦੇ। ਇਸ ਦੇ ਐਨ ਉਲਟ ਸਮੂਹ ਜੂਨਾਂ ਦੇ ਸਿਰਤਾਜ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਤੀਖਣ ਬੁੱਧੀ ਅਤੇ ਆਜ਼ਾਦੀ ਦੀਆਂ ਦਾਤਾਂ ਬਖਸ਼ੀਆਂ ਹਨ, ਪਰ ਇਨਸਾਨ ਆਪਣੀ ਤੀਬਰ ਮੈਂ ਮੇਰੀ ਵਾਲੀ ਸੂਖਮ ਹੋਮੇ ਦੀ ਅਗਿਆਨਤਾ ਵਿੱਚ ਆਪਣੀ ਆਜ਼ਾਦੀ ਅਤੇ ਤੀਖਣ ਬੁੱਧੀ ਨੂੰ ਕਰਤੇ ਅਕਾਲ ਪੁਰਖ ਦੀ ਰਜ਼ਾ ਦੇ ਉਲਟ ਵਰਤਦਾ ਹੈ। ਇਸ ਤਰ੍ਹਾਂ ਇਨਸਾਨ ਰੱਬੀ ਹੁਕਮ ਤੋਂ ਬੇਸੁਰਾ ਹੋ ਕੇ ਹੋਮੇ ਦੀ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ। ਜਦ ਇਨਸਾਨ ਸਤਸੰਗ ਦੇ ਅਸਰ ਹੇਠ ਕੋਈ ਚੰਗੇਰੇ ਉਚੇਰੇ ਦੈਵੀ ਕਰਮ ਕਰਦਾ ਹੈ ਤਾਂ ਉਸਨੂੰ ਨੇਕੀ ਪਰਉਪਕਾਰ ਸੇਵਾ ਦਾਨ ਪੁੰਨ ਕਿਹਾ ਜਾਂਦਾ ਹੈ, ਪਰ ਇਨਸਾਨ ਦੇ ਅੰਤਿਸ਼ਕਰਨ ਵਿੱਚ ਜਨਮਾਂ ਜਨਮਾਂ ਤੋਂ ਹੋਮੇ ਦੀ ਅਗਿਆਨਤਾ ਦਾ ਪਰਮ ਭੁਲਾਵਾ ਦ੍ਰਿੜ ਹੋ ਚੁੱਕਿਆ ਹੈ। ਇਸ ਲਈ ਇਨਸਾਨ ਦੇ ਦਾਨ ਪੁੰਨ ਸੇਵਾ ਨੇਕੀਆਂ ਪਰਉਪਕਾਰ ਆਦਿ ਵੀ ਹੋਮੇ ਦੇ ਗੂੜੇ ਰੰਗ ਵਿੱਚ ਰੰਗੇ ਹੁੰਦੇ ਹਨ। ਕੋਟ ਕਰਮ ਕਰੇ ਹੋਂ ਧਾਰੇ, ਸ਼ਰਮ ਪਾਵੇ ਸਗਲੇ ਵਿਸਥਾਰੇ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸਾਡੇ ਸਾਰੇ ਹੋਂ ਧਾਰੀ ਸ਼ੁਭ ਕਰਮਾਂ ਦਾ ਫਲ ਸਾਨੂੰ ਇੱਥੇ ਹੀ ਵਾਹ ਵਾਹ ਦੇ ਰੂਪ ਵਿੱਚ ਮਿਲ ਜਾਂਦਾ ਹੈ। ਜੋ ਬਕਾਇਆ ਰਹਿ ਜਾਂਦਾ ਹੈ ਉਹ ਜਮ੍ਹਾਂ ਦੇ ਚੀਰੇ ਜਾਂ ਲੇਖੇ ਵਿੱਚ ਆ ਜਾਂਦਾ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਬੈਂਕ ਦੇ ਖਾਤੇ ਵਾਂਗ ਇਹ ਦੋਵੇਂ ਗੁਣ ਔਗਣ ਜੀਵ ਦੇ ਅੰਤਿਸ਼ਕਰਨ ਦੇ ਖਾਤੇ ਵਿੱਚ ਨਾਲੋ ਨਾਲ ਦਰਜ ਹੁੰਦੇ ਰਹਿੰਦੇ ਹਨ। ਇਹ ਖਾਤਾ ਸਾਡੇ ਮਾਇਕੀ ਮੰਡਲ ਤਾਂ ਹੀ ਸੀਮਤ ਰਹਿੰਦਾ ਹੈ। ਅਗਾਂਹ ਆਤਮਕ ਮੰਡਲ ਪ੍ਰਕਾਸ਼ ਮੰਡਲ ਵਿੱਚ ਇਹਨਾਂ ਹੋਂਧਾਰੀ ਨੇਕੀਆਂ ਅਤੇ ਪਰਉਪਕਾਰ ਦੀ ਪਹੁੰਚ ਨਹੀਂ ਹੈ ਅਤੇ ਨਾ ਹੀ ਸਹਾਈ ਹੋ ਸਕਦੇ ਹਨ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ, ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਉਦਾਹਰਣ ਦੇ ਤੌਰ 'ਤੇ ਦਾਨ ਦੇਣਾ, ਸੇਵਾ ਕਰਨੀ, ਸਕੂਲ ਕਾਲਜ ਖੋਲ੍ਹਣੇ, ਯਤੀਮ ਖਾਨੇ ਖੋਲ੍ਹਣੇ, ਵਿਧਵਾ ਆਸ਼ਰਮ ਬਣਾਉਣੇ, ਦਾਨੀ ਸੰਸਥਾਵਾਂ ਬਣਾਉਣੀਆਂ, ਮਿਸ਼ਨਰੀ ਕਾਲਜ ਖੋਲ੍ਹਣੇ, ਧਾਰਮਿਕ ਪ੍ਰਚਾਰ, ਧਾਰਮਿਕ ਲਿਖਤਾਂ, ਧਾਰਮਿਕ ਸਦਨ, ਸਟੱਡੀ ਸਰਕਲ, ਲਾਇਬ੍ਰੇਰੀਆਂ, ਸੁਧਾਰ ਸੰਸਥਾਵਾਂ, ਤ੍ਰੈ ਗੁਣੀ ਮਾਇਕੀ ਭਰਮਗੜ੍ਹ ਦੇ ਅੰਧ ਗੁਬਾਰ ਦੇ ਅੰਦਰ ਸਰੀਰਕ, ਮਾਨਸਿਕ, ਸਮਾਜਿਕ ਅਤੇ ਧਾਰਮਿਕ ਅਗਵਾਈ, ਸਹਾਇਤਾ ਅਤੇ ਸੁੱਖ ਦੇ ਸਾਧਨ ਤਾਂ ਬਣ ਸਕਦੇ ਹਨ, ਪਰ ਆਤਮਿਕ ਤੱਤ ਗਿਆਨ ਜਾਂ ਨਾਮ ਪ੍ਰਕਾਸ਼ ਦੀ ਪ੍ਰਾਪਤੀ ਲਈ ਕਾਫੀ ਨਹੀਂ ਹਨ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾਂ ਪਰਵਾਨ, ਲੱਖ ਤੱਕ ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਮ, ਰਣ ਮੈਂ ਛੁਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜੀਏ ਪਾਠ ਪੁਰਾਣ, ਜਿਨ ਕਰ ਤੈ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਮਾਨਸਿਕ ਗੁਣ ਨਹੀਂ ਧਾਰਨੇ ਅਤੇ ਸਮਾਜਿਕ ਕਰਮ ਕਿਰਿਆ ਨਹੀਂ ਕਰਨੇ। ਇਸ ਮਾਇਕੀ ਦੁਨੀਆਂ ਵਿੱਚ ਦੀ ਅਗਿਆਨਤਾ ਦੇ ਭਰਮਗੜ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਾਨਸਿਕ ਜੀਵਨ ਨੂੰ ਸੁਧਾਰਨ ਅਤੇ ਸੁਖਦਾਈ ਬਣਾਉਣ ਲਈ ਇਹ ਮਾਨਸਿਕ ਗੁਣ ਲਾਜ਼ਮੀ ਹੀ ਨਹੀਂ ਬਲਕਿ ਸਹਾਈ ਅਤੇ ਲਾਭਦਾਇਕ ਹਨ। ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਹੀਜੈ, ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣੇ ਕੇਰੀ, ਛੋੜ ਔਗਣ ਚੱਲੀਐ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ, ਬਿਨ ਗੁਣ ਕਾਮ ਨ ਆਵਈ, ਟੈ ਟੇਰੀ ਤਨ ਖੇ, ਪਰ ਨਿਰੀਆਂ ਪੁਰੀਆਂ ਹੋਂ ਤਾਰੀ ਨੇਕੀਆਂ ਅਤੇ ਪਰਉਪਕਾਰ, ਆਤਮਕ ਪ੍ਰਕਾਸ਼ ਅਥਵਾ ਨਾਮ ਪ੍ਰਾਪਤੀ ਦੇ ਸਾਧਨ ਨਹੀਂ ਹੋ ਸਕਦੇ। ਹਾਂਜੀ, ਨਿਰੀਆਂ ਪੁਰੀਆਂ ਹੋਂ ਤਾਰੀ ਨੇਕੀਆਂ, ਪਰਉਪਕਾਰ, ਆਤਮਕ ਪ੍ਰਕਾਸ਼ ਅਥਵਾ ਨਾਮ ਪ੍ਰਾਪਤੀ ਦੇ ਸਾਧਨ ਨਹੀਂ ਹੋ ਸਕਦੇ। ਦੂਜੇ ਲਫਜ਼ਾਂ ਵਿੱਚ ਹੋਂ ਤਾਰੀ ਕਰਮ ਕਿਰਿਆ ਅਤੇ ਮਾਨਸਿਕ ਗੁਣਾਂ ਨੂੰ ਹੀ ਜੀਵਨ ਮਨੋਰਥ ਸਮਝਣਾ, ਧਾਰਮਿਕ ਟੀਸੀ ਸਮਝਣਾ, ਮੁਕਤੀ ਦਾ ਸਾਧਨ ਸਮਝਣਾ, ਆਤਮਕ ਤੱਤ ਗਿਆਨ ਦਾ ਜ਼ਰੀਆ ਸਮਝਣਾ, ਆਤਮਕ ਮੰਜ਼ਿਲ ਸਮਝਣਾ, ਨਾਮ ਦਾ ਪ੍ਰਕਾਸ਼ ਸਮਝਣਾ, ਨਾਮ ਦੀ ਤੁਲਨਾ ਦੇਣੀ ਜੀਵ ਦੀ ਅਗਿਆਨਤਾ ਦਾ ਵੱਡਾ ਭਰਮ ਭੁਲੇਖਾ ਹੈ ਜੀ। ਹਾਂਜੀ, ਮਹਾਂਪੁਰਖਾਂ ਦੇ ਬਚਨਾਂ ਦੁਆਰਾ ਫਿਰ ਦੁਹਰਾ ਦੇਈਏ ਕਿ ਹੋਂ ਧਾਰੀ ਕਰਮ ਕਿਰਿਆ, ਮਾਨਸਿਕ ਗੁਣਾਂ ਨੂੰ ਜੀਵਨ ਮਨੋਰਥ ਸਮਝਣਾ, ਧਾਰਮਿਕ ਟੀਸੀ ਸਮਝਣਾ, ਮੁਕਤੀ ਦਾ ਸਾਧਨ ਸਮਝਣਾ, ਆਤਮਕ ਤੱਤ ਗਿਆਨ ਦਾ ਜ਼ਰੀਆ ਸਮਝਣਾ, ਆਤਮਕ ਮੰਜ਼ਿਲ ਸਮਝਣਾ, ਨਾਮ ਦਾ ਪ੍ਰਕਾਸ਼ ਸਮਝਣਾ, ਨਾਮ ਦੀ ਤੁਲਨਾ ਦੇਣੀ ਜੀਵ ਦੀ ਅਗਿਆਨਤਾ ਦਾ ਵੱਡਾ ਭਰਮ ਭੁਲੇਖਾ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਅਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੋ ਸੀਸ ਨਿਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰਬਾਣੀ ਵਿਚਾਰ ਭਰਮ ਭਾਗ ਸੱਤਵਾਂ, ਲੇਖ ਨੰਬਰ 74। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਅਤਿਅੰਤ ਆਤਮਕ ਹਾਲਨਾ ਦਾ ਸਦਕਾ ਅਸੀਂ ਇਹਨਾਂ ਜਪ ਤਪ ਸਮਾਗਮਾਂ ਵਿੱਚ ਸਰਸ਼ਾਰ ਹੋ ਰਹੇ ਹਾਂ ਜੀ। ਆਪ ਜੀਆਂ ਨੇ 132 ਲਿਖਤਾਂ ਇਹ ਪੰਜਾਬੀ ਵਿੱਚ ਲਿਖੀਆਂ ਹਨ, ਕੁਝ ਕੁ ਲਿਖਤਾਂ ਇੰਗਲਿਸ਼ ਵਿੱਚ ਹਨ, ਕੁਝ ਕੁ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਿਆ ਹੈ ਜੀ। ਇਹ ਲੇਖਣੀਆਂ ਗੁਰਬਾਣੀ ਦੇ ਗੁੱਝੇ ਭੇਤਾਂ ਨੂੰ ਖੋਲ੍ਹਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ ਅਤੇ ਆਤਮਕ ਗੁੱਝੇ ਭੇਤਾਂ ਨੂੰ ਜੋ ਸ਼ਬਦ ਸੁਰਤ ਮਾਰਗ ਦੇ ਪਾਉਂਦੀ ਹਨ ਉਹਨਾਂ ਲਈ ਇਹ ਰੋਸ਼ਨ ਮਨਾਰੇ ਦਾ ਕੰਮ ਕਰਦੀਆਂ ਹਨ ਜੀ, ਅਤੇ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹਨ। ਜਿਸ ਵੀਰ ਭੈਣ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਬਾਹਰ ਲੱਗੇ ਸਟਾਲ ਤੋਂ ਇਹਨਾਂ ਨੂੰ ਪ੍ਰਾਪਤ ਕਰਕੇ, ਘਰ ਬੈਠੇ ਆਤਮਕ ਲਾਹੇ ਪ੍ਰਾਪਤ ਕਰਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।